हे प्राण नाथ गोविंद है, कृपा निदान जगत गुरु। हे संसार ताप हरण, करुणा में सब दुख हरो। हे शरण जोग दयाल है, दीना नाथ मया करो। शरीर स्वास्थ्य खीण समय, सिमरंत नानक राम दामोदर माधव है। बलिहारी गुर अपने, द्योहाड़ी सदवार। गिन मानस ते देवते किए, करत न लागी वार। जे सौ चंदा उगवह, सूरज चढ़ हजार। इते चानन होंदया, गुरबिन घोर अंधार। गुरबिन घोर अंधार, गुरु बिन समझ न आवै। गुरबिन सुरत न सिद्ध, गुरु बिन मुक्त न पावै। गुर कर सच विचार, गुरु कर रे मन मेरे। गुर कर शब्द सुपन, अगन कट है सब तेरे। बाणी गुरु, गुरु है बाणी, विच बाणी अमृत सारे। गुर बाणी कह सेवक जन मान, पर तख गुरु निस्तारे। सतनाम वाहिगुरु साहिब जी, कहूं देवतान के दीवान में विराजमान। कहूं दानवान को गुमान मत देत हो। कहूं इंद्र राजा को मिलत इंद्र पदवी सी। कहूं इंद्र पदवी छिपाए शीन लेत हो। कतहूं विचार अबिचार को विचारत हो। कहूं निज नार पर नार के निकेत हो। कहूं वेद रीत, कहूं तास्यो विपरीत। कहूं त्रिगुण अतीत, कहूं सरगुण समेत हो। परम सन्मान सत्कार योग गुरु रूप गुरु प्यारी साध संगत जीओ, सतगुरां दी अपार कृपा रहमत दा सदका, पिछले कुछ दिनों तो दसम पातशाह जी की अमृत बाणी श्री अकाल उस्तत दी विचार चार भागां दे अंदर, पहले 12 बंद आप संगतां ने श्रवण किए हैं। सतगुरु गुरु गोबिंद सिंह महाराज सच्चे पातशाह जो जिक्र करते हैं, ए बिद करत तपस्या भयो, दवाए ते एक रूप होए गए हो। जिन्हां दी घालना, जिन्हां दी बंदगी दा, जिन्हां दे सिमरन दा कोई सानी नहीं। ਐਸੇ ਮਹਾਨ ਪਰ ਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਤੋਂ ਪ੍ਰਗਟ ਹੋਈ ਇਹ ਅੰਮ੍ਰਿਤਮਈ ਬਾਣੀ, ਇਹਨੂੰ ਪੜ੍ਹ ਸੁਣ ਵਿਚਾਰ ਕੇ ਅਸੀਂ ਆਪਣੇ ਜੀਵਨ ਸਮੇਂ ਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਯਤਨ ਤੋਂ ਭਾਵ ਇਸ ਮਾਰਗ ਤੇ ਤੁਰਨ ਲਈ ਪ੍ਰਗਤੀਸ਼ੀਲ ਹੋਣਾ। ਜ਼ਰੂਰੀ ਨਹੀਂ ਹੁੰਦਾ ਕਿ ਜੋ ਆਪਾਂ ਯਤਨ ਕਰ ਰਹੇ ਹਾਂ ਉਹ ਸਫਲ ਵੀ ਹੋ ਸਕੇ, ਲੇਕਿਨ ਯਤਨ ਕਰਨਾ ਇਹ ਸਾਡਾ ਫਰਜ਼ ਬਣਦਾ ਹੈ। ਸਤਿਗੁਰੂ ਦਾ ਫਰਮਾਨ ਹੈ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਬੁਰਾ ਕਰਮ ਕਰਨਾ ਹੈ ਤਾਂ 100 ਵਾਰ ਸੋਚ, ਧਰਮ ਦਾ ਕਰਮ ਕਰਨਾ ਹੈ ਤਾਂ ਦੇਰ ਨਾ ਕਰ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪਹੁੰਚ, ਧਿਆਏਦਿਆਂ ਤੂੰ ਪ੍ਰਭੂ ਮੈਂ ਨਾਨਕ ਉਤਰੀ ਚਿੰਤ। ਸੋ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਚ ਪ੍ਰੇਰਨਾ ਦਿੰਦੇ ਹਨ, ਬੁਰੇ ਕਾਮ ਕਾ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਮਨੁੱਖ ਦੀ ਫਿਤਰਤ ਹੈ, ਸੁਭਾਅ ਹੈ, ਚੰਗੇ ਕੰਮ ਵਾਸਤੇ ਆਲਸ ਕਰਨੀ ਤੇ ਬੁਰੇ ਕੰਮ ਨੂੰ ਸ਼ੇਰ ਬਣੇ ਰਹਿਣਾ, ਇਹ ਤਾਂ ਕੁਦਰਤੀ ਸੁਭਾਅ ਹੈ। ਇਹ ਸੁਭਾਅ ਬਦਲਦਾ ਹੈ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ। ਪਰਮੇਸ਼ਰ ਦੇ ਨਾਮ ਨਾਲ ਜੁੜਨ ਵਾਲਾ ਜਿਹੜਾ ਗੁਰਮੁਖ ਪ੍ਰਾਣੀ ਹੈ ਉਹ ਫਿਰ ਚੰਗਿਆਈ ਵਾਸਤੇ ਸ਼ੇਰ ਬਣਦਾ ਹੈ, ਬੁਰਿਆਈ ਵਾਸਤੇ ਆਲਕ ਕਰਦਾ ਹੈ, ਕਿਉਂਕਿ ਉਹਦੀ ਬੁੱਧੀ ਜਿਹੜੀ ਹੈ ਉਲਟ ਜਾਂਦੀ ਹੈ। ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ। ਐਸਾ ਗੁਰਮੁਖ ਜੀਵੜਾ ਜਿਹੜਾ ਹੈ ਉਹੀ ਧਰਮ ਦੇ ਮਾਰਗ ਤੇ ਤੁਰਦਾ ਹੈ, ਗੁਰੂ ਨਾਲ ਪ੍ਰੀਤ ਤੇ ਪਿਆਰ ਬਣਾਉਂਦਾ ਹੈ। ਉਹ ਫਿਰ ਇਸ ਮਾਰਗ ਤੇ ਚੱਲਦਾ ਹੈ, ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜਾਂ ਸਿਰ ਪਰ ਆਵੇ ਕਾਲ। ਕਿਉਂਕਿ ਉਹ ਇਹ ਮਿੱਥ ਕੇ ਤੁਰਦਾ ਹੈ ਕਿ ਸੰਸਾਰ ਨਾਸ਼ਵਾਨ ਹੈ, ਸਰੀਰ ਵੀ ਸਦੀਵੀ ਮਿੱਤਰ ਨਹੀਂ, ਇਸ ਲਈ ਸਦੀਵੀ ਮਿੱਤਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ। ਨਾਸ਼ਵਾਨਤਾ ਨੂੰ ਸਮਝ ਕੇ ਸੱਚਾਈ ਨਾਲ ਜੁੜਨ ਦਾ ਉਹ ਯਤਨ ਕਰਦਾ ਹੈ। ਰਹੋ ਵਿਚਾਰ ਸਤਸੰਗਤ, ਆਓ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਾਹਿਤ ਸ਼੍ਰਵਣ ਕਰਨ ਦਾ ਯਤਨ ਕਰੀਏ ਜੀ। ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਹੇ ਪਰਮੇਸ਼ਰ, ਕਿਤੇ ਆਪ ਦੇਵਤਿਆਂ ਦੀ ਸਭਾ ਵਿੱਚ ਬਿਰਾਜਮਾਨ ਹੋ ਅਤੇ ਕਿਤੇ ਆਪ ਦੈਂਤਾਂ ਨੂੰ ਹੰਕਾਰ ਵਾਲੀ ਬੁੱਧੀ ਪ੍ਰਦਾਨ ਕਰਦੇ ਹੋ। ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਿਤੇ ਆਪ ਇੰਦਰ ਰਾਜੇ ਨੂੰ ਦੇਵਤਿਆਂ ਦੇ ਰਾਜੇ ਦੀ ਪਦਵੀ ਦੇ ਰਹੇ ਹੋ। ਕਹੂੰ ਇੰਦਰ ਪਦਵੀ ਛਪਾਏ ਸ਼ੀਨ ਲੇਤ ਹੋ, ਕਿਤੇ ਉਸ ਪਾਸੋਂ ਉਸਨੂੰ ਦਿੱਤੀ ਹੋਈ ਪਦਵੀ ਖੋ ਰਹੇ ਹੋ। ਕਤ ਹੋ ਵਿਚਾਰ ਅਵਿਚਾਰ ਕੋ ਵਿਚਾਰਤ ਹੋ, ਕਿਤੇ ਤੁਸੀਂ ਆਪ ਸ਼ੁਭ ਵਿਚਾਰਾਂ ਦੀ ਵਿਚਾਰ ਪੈ ਕਰਦੇ ਹੋ ਤੇ ਕਿਤੇ ਅਸ਼ੁਭ ਵਿਚਾਰਾਂ ਦੀ ਵਿਚਾਰ ਕਰਦੇ ਹੋ। ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ, ਕਿਤੇ ਆਪ ਸਵੈ ਨਾਰੀ ਨੂੰ ਭੋਗ ਰਹੇ ਹੋ, ਕਿਤੇ ਪਰਾਈ ਇਸਤਰੀ ਨਾਲ ਰੰਗ ਮਾਣ ਰਹੇ ਹੋ। ਕਹੂੰ ਬੇਦ ਰੀਤ ਕਹੂੰ ਤਾਂ ਸਿਉਂ ਬਿਪਰੀਤ ਕਹੂੰ ਤ੍ਰੇਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਕਿਤੇ ਤੁਸੀਂ ਵੇਦਾਂ ਦੀ ਮਰਿਆਦਾ ਅਨੁਸਾਰ ਚੱਲ ਰਹੇ ਹੋ, ਕਿਤੇ ਇਸ ਮਰਿਆਦਾ ਤੋਂ ਉਲਟ, ਤੇ ਕਿਤੇ ਆਪ ਤਿੰਨਾਂ ਗੁਣਾਂ ਤੋਂ ਨਿਰਲੇਪ ਹੋ ਅਤੇ ਕਿਤੇ ਆਪ ਸਾਰੇ ਗੁਣਾਂ ਸਮੇਤ ਹੋ। ਭਾਵ ਉਸ ਮਾਲਕ ਦੀ ਬੇਅੰਤ ਕੁਦਰਤ ਜੋ ਉਸ ਪਰਮੇਸ਼ਰ ਦਾ ਹੀ ਰੂਪ ਹੈ। ਸਾਰਿਆਂ ਜੀਵਾਂ ਦੇ ਅੰਦਰ, ਕਿਉਂਕਿ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦਾ ਹੈ ਉਹ ਕਿਸੇ ਮਨੁੱਖ ਨੂੰ ਚਿਹਰੇ ਜਾਂ ਸਰੀਰ ਤੋਂ ਨਹੀਂ ਦੇਖਦਾ, ਉਹ ਪਿੱਛੇ ਵਿਚਾਰਾਂ ਤੋਂ ਲੈ ਕੇ ਪਕੜਦਾ ਹੈ, ਉਹ ਅੰਦਰੋਂ ਦੇਖਦਾ ਹੈ ਕਿ ਇਸ ਜੀਵ ਦੇ ਸੰਸਕਾਰ, ਇਸ ਦੇ ਕਰਮ ਕਿਸ ਤਰ੍ਹਾਂ ਦੇ ਨੇ। ਉਹਦੇ ਅੰਦਰ ਚੱਲ ਰਹੀ ਰੱਬੀ ਜੋਤ ਜੀਵ ਆਤਮਾ, ਇਸ ਕਰਕੇ ਸਤਿਗੁਰੂ ਜੀ ਸਾਰੇ ਹੀ ਬ੍ਰਹਿਮੰਡ ਦੇ ਵਿੱਚ ਖੇਲ ਕਰ ਰਹੇ ਉਸ ਅਕਾਲ ਪੁਰਖ ਜੀ ਦਾ ਜ਼ਿਕਰ ਕਰਦੇ ਨੇ ਇਸ ਬਾਣੀ ਦੇ ਅੰਦਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਹੈ 206 ਅੰਗ ਤੇ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰ ਰਹੇ ਹਨ, ਗੌੜੀ ਮਹੱਲਾ ਪੰਜਵਾਂ, ਉਹ ਅਵਿਨਾਸੀ ਰਾਜਾ, ਹੇ ਪ੍ਰਭੂ ਤੋਂ ਇੱਕ ਉਹ ਰਾਜਾ ਹੈ ਜੋ ਕਦੇ ਨਾਸ਼ ਹੋਣ ਵਾਲਾ ਨਹੀਂ। ਨਿਰਭਉ ਸੰਗ ਤੁਮਾਰੇ ਬਸਤੇ, ਇਹੋ ਡਰਨ ਕਹਾਂ ਤੇ ਆਇਆ ਰਹਾਉ। ਜਿਹੜੇ ਜੀਵ ਤੇਰੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਵੀ ਕੋਈ ਡਰ ਖੌਫ ਨਹੀਂ ਆਉਂਦਾ। ਏਕ ਮਹਿਲ ਤੋਂ ਹੋਏ ਅਫਾਰੋ, ਏਕ ਮਹਿਲ ਨਿਮਾਨੋ, ਹੇ ਪ੍ਰਭੂ ਤੇਰੇ ਚਰਨਾਂ ਵਿੱਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ ਇੱਕ ਮਨੁੱਖ ਦੇ ਸਰੀਰ ਵਿੱਚ ਤੂੰ ਆਪ ਹੀ ਹੰਕਾਰੀ ਬਣਿਆ ਹੈ ਤੇ ਇੱਕ ਹੋਰ ਸਰੀਰ ਵਿੱਚ ਤੂੰ ਮਾਨ ਰਹਿਤ ਹੈ। ਜਿਵੇਂ ਕਿ ਇੱਥੇ ਆਪਾਂ ਸ਼ਬਦ ਪੜ੍ਹਿਆ, ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਗੁਮਾਨ ਮਾਨਾਂ ਨੂੰ, ਅਹੰਕਾਰੀਆਂ ਨੂੰ ਗੁਮਾਨ ਦੇਣ ਵਾਲਾ ਵੀ ਤੂੰ ਹੀ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹਿ ਰਹੇ ਨੇ, ਇੱਕ ਸਰੀਰ ਵਿੱਚ ਤੂੰ ਅਹੰਕਾਰੀ ਬਣਿਆ ਬਿੱਠਾ ਹੈ ਤੇ ਇੱਕ ਸਰੀਰ ਵਿੱਚ ਮਾਨ ਤੋਂ ਰਹਿਤ ਹੈ। ਏਕ ਮਹਿਲ ਤੋਂ ਹੋਏ ਅਫਾਰੋ, ਏਕ ਮਹਿਲ ਨਿਮਾਨੋ, ਏਕ ਮਹਿਲ ਤੋਂ ਆਪੇ ਆਪੇ, ਏਕ ਮਹਿਲ ਗਰੀਬਾਨੋ, ਇੱਕ ਸਰੀਰ ਵਿੱਚ ਤੂੰ ਆਪ ਹੀ ਸਭ ਇਸ਼ਤਿਹਾਰ ਵਾਲਾ ਹੈ, ਭਾਵ ਰਾਜਾ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਬਹੁਤ ਦਾਤਾਂ ਤੇਰੇ ਕੋਲ ਨੇ ਇੱਕ ਸਰੀਰ ਵਿੱਚ ਬੈਠਿਆ, ਤੇ ਇੱਕ ਸਰੀਰ ਵਿੱਚ ਗਰੀਬਾਨੋ ਤੂੰ ਗਰੀਬ ਕੰਗਾਲ ਹੈ, ਏਕ ਮਹਿਲ ਤੋਂ ਪੰਡਿਤ ਬਕਤਾ, ਏਕ ਮਹਿਲ ਖਲ ਹੋਤਾ, ਹੇ ਪ੍ਰਭੂ ਇੱਕ ਮਨੁੱਖਾ ਸਰੀਰ ਵਿੱਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈ ਤੇ ਇੱਕ ਸਰੀਰ ਵਿੱਚ ਤੂੰ ਮੂਰਖ ਬਣਿਆ ਬੈਠਾ ਹੈ, ਏਕ ਮਹਿਲ ਤੋਂ ਸਭ ਕੁਛ ਗ੍ਰਾਹਜ, ਏਕ ਮਹਿਲ ਕਛੂ ਨਾ ਲੇਤਾ, ਇੱਕ ਸਰੀਰ ਵਿੱਚ ਬੈਠ ਕੇ ਤੂੰ ਗਰੀਬਾਂ ਕਮਜ਼ੋਰਾਂ ਪਾਸੋਂ ਸਭ ਕੁਝ ਖੋਹ ਕੇ ਆਪਣੇ ਪਾਸ ਇਕੱਠਾ ਕਰਨ ਵਾਲਾ ਹੈ ਤੇ ਇੱਕ ਸਰੀਰ ਵਿੱਚ ਤੂੰ ਵਿਰਕਤ ਬਣ ਕੇ ਕੋਈ ਚੀਜ਼ ਵੀ ਅੰਗੀਕਾਰ ਨਹੀਂ ਕਰਦਾ। ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ, ਖਿਲਾਵਨ ਹਾਰੋ ਜਾਨੈ, ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ, ਇਸਨੂੰ ਖਿਡਾਉਣ ਵਾਲਾ ਪ੍ਰਭੂ ਹੈ, ਉਹ ਹੀ ਜਾਣਦਾ ਹੈ ਕਿ ਇਸਨੂੰ ਕਿਵੇਂ ਨਚਾਰਿਆ ਹੈ। ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਬਾਜੀ ਖਿਡਾਉਣ ਵਾਲਾ ਬਾਜੀਗਰ ਜਿਹੋ ਜਿਹਾ ਸਾਂਗ ਰਚਾਉਂਦਾ ਹੈ, ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ। ਅਣਕ ਕੋਠਰੀ ਬਹੁਤ ਭਾਤ ਕਰੀਆ, ਆਪ ਹੋਆ ਰਖਵਾਰਾ, ਜੈਸੇ ਮਹਿਲ ਰੱਖੈ ਤੈਸੇ ਰਹਿਣਾ, ਕਿਆ ਇਹੋ ਕਰੇ ਵਿਚਾਰਾ। ਪ੍ਰਭੂ ਨੇ ਜਗਤ ਵਿੱਚ ਬੇਅੰਤ ਜੂਨਾਂ ਜੀਵਾਂ ਦੀਆਂ ਅਨੇਕ ਸਰੀਰ ਰੂਪੀ ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਆਪ ਹੀ ਸਭ ਦਾ ਰਾਖਾ ਬਣਿਆ ਹੈ। ਇਹ ਵਿਚਾਰਾ ਜੀਵ ਆਪਣੇ ਆਪ ਕੁਝ ਵੀ ਕਰਨ ਜੋਗਾ ਨਹੀਂ, ਇਹੋ ਜਿਹੇ ਸਰੀਰ ਵਿੱਚ ਪਰਮਾਤਮਾ ਇਸ ਨੂੰ ਰੱਖਦਾ ਹੈ, ਜਿਹੋ ਜਿਹੇ ਸਰੀਰ ਵਿੱਚ ਉਹੋ ਜਿਹੇ ਸਰੀਰ ਵਿੱਚ ਇਸ ਨੂੰ ਰਹਿਣਾ ਪੈਂਦਾ ਹੈ। ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਬਿਧ ਸਾਜੀ। ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਨੇ ਖੇਡ ਬਣਾਈ ਹੈ, ਉਹੀ ਇਸ ਦੇ ਭੇਦ ਨੂੰ ਜਾਣਦਾ ਹੈ। ਹੇ ਨਾਨਕ, ਉਹ ਪਰਮਾਤਮਾ ਪਰੇ ਤੋਂ ਪਰੇ ਹੈ, ਸਾਰੀ ਰਚਨਾ ਦਾ ਮਾਲਕ ਹੈ, ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ। ਸੋ ਇੱਥੋਂ ਸਪਸ਼ਟ ਹੋ ਗਿਆ ਕਿ ਜੋ ਅਕਾਲ ਉਸਤਤ ਦੇ ਅਰਥ ਨੇ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਬਿਲਕੁਲ ਮੇਲ ਖਾਂਦੇ ਹਨ। ਕਹੂੰ ਸ਼ਸਤਰਧਾਰੀ, ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਮਾਰਤ ਅਹਾਰੀ, ਕਹੂੰ ਨਾਰ ਕੇ ਨਿਕੇਤ ਹੋ। ਕਿਤੇ ਆਪ ਸ਼ਸਤਰਾਂ ਦੇ ਧਾਰਨੀ ਹੋ, ਕਿਤੇ ਆਪ ਪੰਡਿਤ ਬਣ ਕੇ ਵੇਦਾਂ ਦੀ ਵਿਚਾਰ ਕਰਦੇ ਹੋ, ਕਿਤੇ ਆਪ ਹਵਾ ਭੱਖ ਕੇ ਗੁਜਰਾਨ ਕਰਨ ਵਾਲੇ ਹੋ। ਪੌਣ ਅਹਾਰੀ, ਮਾਰਤ ਅਹਾਰੀ ਕਿਹਾ, ਤੇ ਕਿਤੇ ਆਪ ਜਲ ਦੇ ਘਰ ਸਾਗਰ ਦੇ ਵਾਸੀ ਹੋ। ਕਹੂੰ ਦੇਵ ਬਾਨੀ, ਕਹੂੰ ਸਾਰਦਾ ਭਵਾਨੀ, ਕਹੂੰ ਮੰਗਲਾ ਮਿਰਣਾਨੀ, ਕਹੂੰ ਸਿਆਮ ਕਹੂੰ ਸੇਤ ਹੋ। ਹੇ ਪਰਮੇਸ਼ਰ, ਕਿਤੇ ਆਪ ਦੇਵ ਬਾਣੀ ਸੰਸਕ੍ਰਿਤ ਦਾ ਉਚਾਰਨ ਕਰਦੇ ਹੋ, ਕਿਤੇ ਵਿਦਿਆ ਦੀ ਦੇਵੀ ਸਰਸਵਤੀ ਹੋ, ਤੇ ਕਿਤੇ ਦੁਰਗਾ ਰੂਪ ਹੋ, ਕਿਤੇ ਆਪ ਖੁਸ਼ੀ ਦੇਣ ਵਾਲੀ ਪਾਰਵਤੀ ਦਾ ਰੂਪ ਹੋ, ਕਿਤੇ ਕਾਲੇ ਰੰਗ ਵਿੱਚ ਰੂਪਮਾਨ ਹੋ, ਅਤੇ ਕਿਤੇ ਸਫੈਦ ਰੰਗ ਵਾਲੇ ਦਿਖਾਈ ਦਿੰਦੇ ਹੋ। ਸਿਆਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ, ਸਿਆਮ ਸੁੰਦਰ ਤਜ, ਭਾਵ ਉਸ ਅਕਾਲ ਪੁਰਖ ਨੂੰ ਸਿਆਮ ਸੁੰਦਰ ਵੀ ਗੁਰਬਾਣੀ ਵਿੱਚ ਕਿਹਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਬੇਅੰਤ ਕੁਦਰਤ ਦਾ ਜ਼ਿਕਰ ਕਰਦੇ ਨੇ, ਜਿਵੇਂ ਸੋਦਰ ਦਾ ਸ਼ਬਦ ਸਤਸੰਗ ਜੀ ਆਪਾਂ ਪੜ੍ਹਦੇ ਹਾਂ, ਜਪਜੀ ਸਾਹਿਬ ਦੇ ਅੰਦਰ, ਫਿਰ ਸੋਦਾ ਰਹਿ ਰਸ ਦੇ ਅੰਦਰ, ਅਤੇ ਫਿਰ ਆਸਾ ਰਾਗ ਦੇ ਵਿੱਚ, ਤੇ ਸਤਿਗੁਰੂ ਜੀ ਉੱਥੇ ਜ਼ਿਕਰ ਕਰਦੇ ਨੇ, ਸੋਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੋਹਨੋ ਪੌਣ ਪਾਣੀ ਬੈ ਸੁੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਣ ਵੀਰ ਕਰਾਰੇ, ਗਾਵਣ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ, ਗਾਵਣ ਰਤਨ ਉਪਾਏ ਤੇਰੇ ਅਰਸੜ ਤੀਰਥ ਨਾਲੇ, ਗਾਵਹਿ ਜੋਧ ਮਹਾਂਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਕਰ ਰੱਖੇ ਧਾਰੇ, ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਣ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ। ਕਹਿਣ ਤੋਂ ਭਾਵ ਉਹੀ ਭਾਵ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਰਣਨ ਕਰ ਰਹੇ ਹਨ। ਕਹੂੰ ਦੇ ਬਾਨੀ, ਕਹੂੰ ਸਾਰਦਾ ਭਵਾਨੀ, ਕਹੂੰ ਮੰਗਲਾ ਮਿਰੜਾਨੀ, ਕਹੂੰ ਸਿਆਮ ਕਹੂੰ ਸੇਤ ਹੋ। ਕਹੂੰ ਧਰਮ ਧਾਮੀ, ਕਹੂੰ ਸਰਬ ਠੌਰ ਗਾਮੀ, ਕਹੂੰ ਜੱਤੀ ਕਹੂੰ ਕਾਮੀ, ਕਹੂੰ ਦੇਤ ਕਹੂੰ ਲੇਤ ਹੋ। ਕਿਤੇ ਆਪ ਧਰਮ ਦੀ ਪਾਲਣਾ ਕਰਨ ਵਾਲੇ ਗ੍ਰਹਿਸਥੀ ਹੋ, ਕਿਤੇ ਆਪ ਸਾਰੇ ਸਥਾਨਾਂ ਵਿੱਚ ਵਿਚਰਨ ਵਾਲੇ ਸਾਧੂ ਹੋ, ਕਿਤੇ ਆਪ ਸੰਜਮ ਵਿੱਚ ਜੀਵਨ ਬਿਤਾਉਣ ਵਾਲੇ ਹੋ, ਕਿਤੇ ਕਾਮ ਵਾਸ਼ਨਾ ਵਾਲੇ ਹੋ ਕਹੂੰ ਕਾਮੀ, ਕਿਤੇ ਜੀਵਾਂ ਨੂੰ ਦੇਣ ਵਾਲੇ ਦਾਤੇ ਹੋ, ਕਿਤੇ ਲੈਣ ਵਾਲੇ ਭਿਖਾਰੀ ਵੀ ਹੋ, ਭਾਵ ਕਿਤੇ ਦਾਤਾ ਬਣ ਕੇ ਵੰਡ ਰਹੇ ਹੋ, ਕਿਤੇ ਭਿਖਾਰੀ ਬਣ ਕੇ ਮੰਗ ਰਹੇ ਹੋ। ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਂ ਨੂੰ। ਕਹੂੰ ਵੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰੇਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਕਿਤੇ ਤੁਸੀਂ ਵੇਦਾਂ ਦੀ ਮਰਿਆਦਾ ਅਨੁਸਾਰ ਚੱਲ ਰਹੇ ਹੋ, ਕਿਤੇ ਇਸ ਮਰਿਆਦਾ ਤੋਂ ਉਲਟ, ਕਿਤੇ ਆਪ ਤਿੰਨਾਂ ਗੁਣਾਂ ਤੋਂ ਨਿਰਲੇਪ ਹੋ, ਕਿਤੇ ਆਪ ਸਰਗੁਣ ਭਾਵ ਸਾਰੇ ਗੁਣਾਂ ਸਮੇਤ ਹੋ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਯੋਗ ਸਾਧੀ, ਕਹੂੰ ਸਾਧਨਾ ਕਰਤ ਹੋ। ਵਾਹਿਗੁਰੂ ਜੀ, ਕਿਤੇ ਜਟਾਧਾਰੀ ਰੂਪ ਵਿੱਚ ਬਿਰਾਜਮਾਨ ਹੋ, ਕਿਤੇ ਗਲ ਵਿੱਚ ਤੁਲਸੀ ਦੀ ਮਾਲਾ ਧਾਰਨ ਵਾਲੇ ਹੋ, ਕਿਤੇ ਮਨ ਤੇ ਇੰਦਰੀਆਂ ਨੂੰ ਰੋਕ ਕੇ ਰੱਖਣ ਵਾਲੇ ਬ੍ਰਹਮਚਾਰੀ ਸਰੂਪ, ਕਿਤੇ ਯੋਗ ਦੀ ਸਾਧਨਾ ਕਰਨ ਵਾਲੇ ਯੋਗੀ ਹੋ, ਕਿਤੇ ਸਾਧਨਾ ਕਰਦੇ ਹੋ, ਕਹੂੰ ਸਾਧਨਾ ਕਰਤ ਹੋ। ਕਹੂੰ ਕਾਣ ਫਾਰੇ, ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਮੈਂ ਧਰਤ ਹੋ। ਕਿਤੇ ਕੰਨ ਪੱਟ ਜੋਗੀ, ਕਿਤੇ ਡੰਡੀ ਧਾਰੀ ਸੰਨਿਆਸੀ, ਸਾਧੂ ਬਣੇ ਬੈਠੇ ਹੋ, ਕਿਤੇ ਆਪ ਸਰੇਵੜਿਆਂ ਵਾਂਗ ਧਰਤੀ ਤੇ ਫੂਕ ਫੂਕ ਕੇ ਕਦਮ ਰੱਖਦੇ ਹੋ। ਕਤਹੋਂ ਸਿਪਾਹੀ ਹੋਏ ਕੈ ਸਾਧਤ ਸਿਲਾਹਨ ਕੋ, ਕਤਹੋਂ ਛਤਰੀ ਹੋਏ ਕੈ ਅਰ ਮਾਰਤ ਮਰਤ ਹੋ। ਵਾਹਿਗੁਰੂ ਜੀ, ਕਿਤੇ ਆਪ ਸਿਪਾਹੀ ਦੇ ਰੂਪ ਵਿੱਚ ਸ਼ਸਤਰ ਵਿੱਦਿਆ ਸਿਖਲਾਈ ਕਰ ਰਹੇ ਹੋ, ਕਿਤੇ ਖੱਤਰੀ ਹੋ ਕੇ ਦੁਸ਼ਮਣਾਂ ਨਾਲ ਜੰਗ ਵਿੱਚ ਲੜਦੇ ਮਰਦੇ ਤੇ ਮਾਰਦੇ ਹੋ। ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਹੋ। ਕਿਤੇ ਮਹਾਰਾਜ ਆਪ ਧਰਤੀ ਦੇ ਭਾਰ ਨੂੰ ਹੌਲਾ ਕਰਦੇ ਹੋ, ਕਿਤੇ ਸੰਸਾਰ ਦੇ ਜੀਵਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਹੋ। ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਹੋ, ਕਹੂੰ ਨਿਰਤਕਾਰੀ ਚਿੱਤਰਕਾਰੀ ਕੇ ਨਿਦਾਨ ਹੋ। ਕਿਤੇ ਆਪ ਗੀਤਾਂ ਦੀ ਧੁਨਾਂ ਦੇ ਸਿਧਾਂਤ ਅਥਵਾ ਭੇਦਾਂ ਨੂੰ ਦੱਸਦੇ ਹੋ, ਕਿਤੇ ਆਪ ਨਾਚ ਅਤੇ ਚਿੱਤਰਕਾਰੀ ਦੇ ਭੰਡਾਰ ਹੋ। ਕਤਹੂੰ ਪਿਊਖ ਹੋਏ ਕੈ ਪੀਵਤ ਪਿਵਾਵਤ ਹੋ, ਕਤਹੂੰ ਮਿਊਖ ਊਖ ਕਹੂੰ ਮਦ ਪਾਨ ਹੋ। ਕਿਤੇ ਪਿਊਖ ਦਾ ਅਰਥ ਹੈ ਅੰਮ੍ਰਿਤ, ਮਿਊਖ ਦਾ ਅਰਥ ਹੈ ਮਾਖਿਓਂ ਸ਼ਹਿਦ, ਊਖ ਦਾ ਅਰਥ ਹੈ ਗੰਨਾ, ਗੰਨੇ ਦਾ ਰਸ। ਪਾਤਸ਼ਾਹ ਕਹਿੰਦੇ ਕਿਤੇ ਅੰਮ੍ਰਿਤ ਹੋ ਕੇ ਇਸ ਨੂੰ ਪੀਂਦੇ ਤੇ ਦੂਜਿਆਂ ਨੂੰ ਪਿਲਾਉਂਦੇ ਹੋ, ਕਿਤੇ ਆਪ ਸ਼ਹਿਦ ਰੂਪ ਹੋ, ਕਿਤੇ ਗੰਨੇ ਦੇ ਰਸ ਰੂਪ ਹੋ, ਅਤੇ ਕਿਤੇ ਆਪ ਸ਼ਰਾਬ ਤੇ ਸ਼ਰਾਬੀ ਰੂਪ ਹੋ। ਕਹੂੰ ਮਹਾਸੂਰ ਹੋਏ ਕੈ ਮਾਰਤ ਮਵਾਸਨ ਕੋ, ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ। ਵਾਹਿਗੁਰੂ ਜੀ, ਕਿਤੇ ਆਪ ਵੱਡੇ ਯੋਧਾ ਹੋ ਕੇ ਅਨੇਕਾਂ ਬਾਗੀਆਂ ਨੂੰ ਮਾਰ ਕੇ ਖਤਮ ਕਰਦੇ ਹੋ, ਕਿਤੇ ਦੇਵਤਿਆਂ ਦੇ ਵੱਡੇ ਦੇਵ ਹੋ, ਅਤੇ ਕਿਤੇ ਦੇਵਤਿਆਂ ਵਿੱਚ ਸਮਾਨ ਭਾਵ ਵਾਲੇ ਹੋ, ਭਾਵ ਦੇਵਤਿਆਂ ਵਿੱਚ ਵੀ ਦੇਵਤੇ ਹੋ ਕੇ ਵਿਚਰਦੇ ਹੋ। ਕਹੂੰ ਮਹਾਦੀਪ ਕਹੂੰ ਦ੍ਰਭ ਕੇ ਅਧੀਨ, ਕਹੂੰ ਵਿਦਿਆ ਮੈਂ ਪ੍ਰਵੀਨ, ਕਹੂੰ ਭੂਮ ਕਹੂੰ ਭਾਨ ਹੋ। ਕਿਤੇ ਆਪ ਬਹੁਤ ਹੀ ਗਰੀਬ ਅਥਵਾ ਮਸਕੀਨ ਹੋ, ਕਿਤੇ ਆਪ ਧਨ ਨੂੰ ਵੀ ਆਪਣੇ ਅਧੀਨ ਕਰਕੇ ਧਨ ਦੇ ਵਿੱਚ ਖਚਿਤ ਹੋਏ ਬੈਠੇ ਹੋ, ਕਿਤੇ ਆਪ ਵਿਦਿਆ ਵਿੱਚ ਅਤਿ ਨਿਪੁੰਨ ਅਥਵਾ ਤੁਰੰਤਰ ਵਿਦਵਾਨ ਹੋ, ਕਿਤੇ ਆਪ ਭੂਮੀ ਸਮਾਨ ਸਹਿਣਸ਼ੀਲ ਜਾਂ ਧੀਰਜਵਾਨ ਹੋ, ਅਤੇ ਕਿਤੇ ਆਪ ਸੂਰਜ ਸਮਾਨ ਤੇਜ ਰੱਖਣ ਵਾਲੇ ਹੋ। ਇਸੇ ਪ੍ਰਕਾਰ ਇਸ ਬੰਦ ਦੇ ਅੰਦਰ ਆਈਆਂ ਤੁਕਾਂ, ਇਹਦੇ ਤੋਂ ਅਸੀਂ ਕਈ ਵਾਰ ਭਰਮ ਦਾ ਸ਼ਿਕਾਰ ਹੋ ਸਕਦੇ ਹਾਂ ਕਿ ਸਾਰਾ ਕੁਝ ਹੀ ਪਰਮੇਸ਼ਰ ਦਾ ਰੂਪ ਹੈ, ਬੁਰਾਈ ਵੀ ਤੇ ਅਛਾਈ ਵੀ। ਪਰ ਸਤਿਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 1172 ਅੰਗ ਦੇ ਉੱਤੇ ਬਸੰਤ ਰਾਗ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਹਨ। ਸੋ ਇਹ ਸ਼ਬਦ ਪੜ੍ਹਨ ਤੋਂ ਬਾਅਦ ਸਾਡਾ ਭਰਮ ਆਪਣੇ ਆਪ ਦੂਰ ਹੋ ਜਾਵੇਗਾ। ਪਾਤਸ਼ਾਹ ਜੀ ਦਾ ਫਰਮਾਨ ਹੈ, ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁੱਕੇ, ਭਾਵ ਦੋ ਤੁੱਕਾਂ ਵਾਲੀ ਬਾਣੀ ਬਸੰਤ ਰਾਗ ਦੇ ਅੰਦਰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਗੁਰੂ ਅਮਰਦਾਸ ਜੀ ਉਚਾਰਨ ਕਰਨ ਵਾਲੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਦਵੈਤ ਸਰੂਪ ਬ੍ਰਹਮ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਹਾਂ ਰੂਪੀ ਮਹਿ ਸਦਾ ਬਸੰਤ, ਜਿਤ ਹਰਿਆ ਸਭ ਜੀ ਜੰਤ। हे प्रभु, सारे महीनों विच सारियां रुत्तां विच सदा खिड़े रहण वाला तू आप ही मौजूद है। जिक्र आ गया ना, सारी सृष्टि दे अंदर भाव तू ही है, तेरी ही जोत है। जित हरिया सब जी जंत, जिस तेरी बरकत नाल हरेक जीव सजिंद है। क्या हो आखां किरम जंत, तेरा किने ना पाया आद अंत। मैं तुच्छ जिहा जीव की आख सकदा हाँ, किसे ने भी तेरा ना मुढ लब्भा है ते ना अखीर लब्भा है। तै साहिब की करहि सेव, परम सुख पावै परम देव। हे मालक हे प्रभु देव, जेड़े मनुख तेरी सेवा भगती करते हैं ਉਹ ਸਭ ਤੋਂ ਉੱਚਾ ਆਤਮਿਕ ਆਨੰਦ ਮਾਣਦੇ ਹਨ। ਰਹਾਓ, ਕਰਮ ਹੋਵੇ ਤਾਂ ਸੇਵਾ ਕਰੈ, ਗੁਰਪ੍ਰਸਾਦੀ ਜੀਵਤ ਮਰੈ। ਜਿਸ ਮਨੁੱਖ ਤੇ ਤੇਰੀ ਬਖਸ਼ਿਸ਼ ਹੁੰਦੀ ਹੈ ਉਹੀ ਸੇਵਾ ਭਗਤੀ ਕਰਦਾ ਹੈ। ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਦੁਨੀਆਂ ਦੀ ਕਿਰਤਕਾਰ ਕਰਦਾ ਹੋਇਆ ਵੀ ਜੀਵਤ ਭਾਅ ਤੋਂ ਮਰ ਕੇ ਜਿਉਂਦਾ ਹੈ। ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਅਣਦਿਨ ਸੱਚਾ ਨਾਮ, ਅਣਦਿਨ ਸਾਚ ਨਾਮ ਉਚਰੈ। ਇਹ ਹਰ ਵੇਲੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਉਚਾਰਦਾ ਹੈ। ਇਨ ਬਿਦ ਪ੍ਰਾਣੀ ਦੁੱਤਰ ਤਰੈ, ਤੇ ਇਸ ਤਰੀਕੇ ਨਾਲ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਦੁੱਤਰ ਦਾ ਅਰਥ ਦੁੱਤਰ, ਜਿਸ ਤੋਂ ਪਾਰ ਲੰਘਣਾ ਔਖਾ ਹੋਵੇ। ਅੱਗੇ ਸਤਿਗੁਰੂ ਜ਼ਿਕਰ ਕਰਦੇ ਨੇ, ਬਿਖ ਅੰਮ੍ਰਿਤ ਕਰਤਾਰ ਉਪਾਏ, ਆਤਮਿਕ ਮੌਤ ਲਿਆਉਣ ਵਾਲੀ ਮਾਇਆ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਇਹ ਕਰਤਾਰ ਨੇ ਹੀ ਪੈਦਾ ਕੀਤੇ ਨੇ, ਕਿਉਂਕਿ ਕਰਤਾਰ ਕਰਤਾ ਇੱਕ ਹੈ ਨਾ। ਅੰਮ੍ਰਿਤ ਵੀ ਉਹਦੇ ਚੋਂ ਪੈਦਾ ਹੋਇਆ ਹੈ ਤੇ ਬਿਖ ਵੀ ਉਹਦੇ ਚੋਂ ਪੈਦਾ ਹੋਈ ਹੈ। ਸੰਸਾਰ ਬਿਰਖ ਕਾ ਦੋਏ ਫਲ ਲਾਏ, ਜਗਤ ਰੁੱਖ ਨੂੰ ਉਸਨੇ ਇਹ ਦੋਵੇਂ ਫਲ ਲਾ ਦਿੱਤੇ ਨੇ। ਹੁਣ ਮਨੁੱਖ ਦੀ ਮਰਜ਼ੀ ਹੈ ਦੇਵਤਾ ਬਣ ਕੇ ਅੰਮ੍ਰਿਤ ਪੀਣਾ ਹੈ ਕਿ ਦੈਂਤ ਬਣ ਕੇ ਵਿਸ਼ੇ ਵਿਕਾਰ ਤੇ ਸ਼ਰਾਬ ਪੀਣੀ ਹੈ। ਇਹ ਮਨੁੱਖ ਤੇ ਨਿਰਭਰ ਹੈ, ਲੇਕਿਨ ਪੈਦਾ ਕਰਨ ਵਾਲਾ ਕੇਵਲ ਇੱਕ ਕਰਤਾਰ ਹੀ ਹੈ। ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ। ਨਾਨਕ ਜਿਸਨੋ ਨਦਰ ਕਰੇ, ਅੰਮ੍ਰਿਤ ਨਾਮ ਆਪੇ ਦੇ। ਦੇਖਿਆ ਕੀ ਬਾਸਨਾ ਮਨੈ ਕਰੇ, ਆਪਣਾ ਭਾਣਾ ਆਪ ਕਰੇ। ਜਿਸ ਉੱਤੇ ਇਹ ਨਾਨਕ ਉਹ ਕਿਰਪਾ ਦੀ ਨਿਗਾਹ ਕਰਦਾ ਹੈ, ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਦਿੰਦਾ ਹੈ। ਉਸ ਦੇ ਅੰਦਰ ਮਾਇਆ ਦੀ ਲਾਲਸਾ ਰੋਕ ਦਿੰਦਾ ਹੈ ਤੇ ਆਪਣੀ ਰਜ਼ਾ ਪਰਮਾਤਮਾ ਆਪ ਹੀ ਕਰਦਾ ਹੈ। ਇਸੇ ਪ੍ਰਕਾਰ ਅਲਾਣੀਆਂ ਬਾਣੀ ਅੰਦਰ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦਾ ਸ਼ਬਦ ਆਉਂਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਬਾਬਾ ਨਾਂਗੜਾ ਆਇਆ, ਜੱਗ ਮੈਂ ਦੁੱਖ ਸੁੱਖ ਲੇਖ ਲਿਖਾਇਆ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸੱਚ ਹੈ ਲਿਖਿਆ, ਅੰਮ੍ਰਿਤ ਵਿਖਿਆ, ਜਿੱਤ ਲਾਇਆ ਤਿੱਤ ਲਾਗਾ। ਕਾਮਣ ਯਾਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਜੀਵ ਦੇ ਪੂਰਵਲੇ ਜੋ ਕਰਮ ਕੀਤੇ ਨੇ, ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਕੀਤੇ ਹੋਏ ਕਰਮਾਂ ਅਨੁਸਾਰ ਪਰਮਾਤਮਾ ਨੇ ਸੋਚ ਵਿਚਾਰ ਕੇ ਲਿਖ ਦਿੱਤਾ ਕਿ ਜੀਵ ਨੇ ਜੀਵਨ ਸਫ਼ਰ ਦੇ ਵਿੱਚ ਨਾਮ ਅੰਮ੍ਰਿਤ ਵਿਆਜਣਾ ਹੈ ਜਾਂ ਮਾਇਆ ਰੂਪੀ ਜ਼ਹਿਰ ਖੱਟਣਾ ਹੈ। ਇਸ ਲਈ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੀਵ ਨੂੰ ਜਿੱਧਰ ਲਾਇਆ ਜਾਂਦਾ ਹੈ, ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਸੰਸਾਰ ਵਿੱਚ ਜਦੋਂ ਮਨੁੱਖ ਜਨਮ ਲੈਂਦਾ ਹੈ, ਟੂਣੇ ਕਰਨ ਵਾਲੀ ਜਿਹੜੀ ਮਾਇਆ ਹੈ, ਕਾਮਣ ਯਾਰੀ ਕਾਮਣ ਪਾਏ, ਇਸ ਦੇ ਗਲ ਵਿੱਚ ਕਈ ਰੰਗਾਂ ਦਾ ਧਾਗਾ ਪਾ ਦਿੰਦੀ ਹੈ, ਭਾਵ ਕਈ ਤਰੀਕਿਆਂ ਨਾਲ ਆਪਣੇ ਜਾਲ ਵਿੱਚ ਫਸਵਾ ਲੈਂਦੀ ਹੈ। ਹੋਸ਼ੀ ਮਤ ਭਇਆ ਮਨ ਹੋਸ਼ਾ, ਗੁੜ ਸਾ ਮੱਖੀ ਖਾਇਆ। ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ ਮਤ ਜਿਹੜੀ ਹੈ ਉਹ ਭ੍ਰਿਸ਼ਟ ਹੋ ਜਾਂਦੀ ਹੈ। ਤੇ ਮਨ ਵੀ ਜਿਹੜਾ ਥੋੜ ਬਿੱਤਾ ਬਣ ਜਾਂਦਾ ਹੈ, ਜਿਵੇਂ ਮੱਖੀ ਗੁੜ ਖਾਂਦੀ ਹੈ ਤੇ ਨਾਲ ਹੀ ਚਿੰਬੜ ਜਾਂਦੀ ਹੈ, ਇਵੇਂ ਜੀਵ ਪਰਮੇਸ਼ਰ ਦਾ ਨਾਮ ਵਿਸਾਰ ਕੇ ਮਾਇਆ ਦੇ ਪਿੱਛੇ ਜਦੋਂ ਦੌੜਦਾ ਹੈ ਤਾਂ ਫਿਰ ਮਾਇਆ ਦੇ ਜਾਲ ਵਿੱਚ ਫਸ ਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਲੈਂਦਾ ਹੈ। ਨਾ ਮਰ ਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ। ਜੀਵ ਜਗਤ ਵਿੱਚ ਮਰਿਆਦਾ ਰਹਿਤ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ ਕੇ ਅੱਗੇ ਲਾ ਲਿਆ ਜਾਂਦਾ ਹੈ। ਤੇਰਾ ਕਹਿਣ ਤੋਂ ਭਾਵ ਜੋ ਸਤਿਗੁਰੂ ਕਲਗੀਧਰ ਜੀ ਅਕਾਲ ਉਸਤ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਉਹੀ ਭਾਵ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਦਮਾਨ ਕੀਤੇ ਹਨ। ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਹੋ, ਕਹੂੰ ਨਿਰਤਕਾਰੀ ਚਿੱਤਰਕਾਰੀ ਕੇ ਨਿਦਾਨ ਹੋ। ਕਿਤੇ ਆਪ ਗੀਤਾਂ ਦੀ ਧੁਨਾਂ ਦੇ ਸਿਧਾਂਤ ਅਥਵਾ ਭੇਦਾਂ ਨੂੰ ਦੱਸਦੇ ਹੋ, ਕਿਤੇ ਆਪ ਨਾਚ ਅਤੇ ਚਿੱਤਰਕਾਰੀ ਦੇ ਭੰਡਾਰ ਹੋ। ਕਤਹੂੰ ਪਿਯੂਖ ਹੋਏ ਕੈ ਪੀਵਤ ਪਿਵਾਵਤ ਹੋ, ਕਤਹੂੰ ਮਯੂਖ ਊਖ ਕਹੂੰ ਮਦ ਪਾਨ ਹੋ। ਕਿਤੇ ਅੰਮ੍ਰਿਤ ਹੋ ਕੇ ਇਸ ਨੂੰ ਪੀਂਦੇ ਅਤੇ ਦੂਜਿਆਂ ਨੂੰ ਪਿਆਉਂਦੇ ਹੋ, ਕਿਤੇ ਆਪ ਸ਼ਹਿਦ ਰੂਪ ਹੋ ਕਿਤੇ ਗੰਨੇ ਦਾ ਰਸ ਰੂਪ ਹੋ, ਕਿਤੇ ਆਪ ਸ਼ਰਾਬ ਤੇ ਸ਼ਰਾਬੀ ਰੂਪ ਹੋ। ਕਹੂੰ ਮਹਾਸੂਰ ਹੋਏ ਕੈ ਮਾਰਤ ਮਵਾਸਨ ਕੋ, ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ। ਵਾਹਿਗੁਰੂ ਜੀ ਕਿਤੇ ਵੱਡਾ ਯੋਧਾ ਹੋ ਕੇ ਬਰਾਗੀਆਂ ਨੂੰ ਮਾਰ ਕੇ ਖਤਮ ਕਰਦੇ ਹੋ, ਕਿਤੇ ਦੇਵਤਿਆਂ ਦੇ ਵੱਡੇ ਦੇਵ ਹੋ ਤੇ ਕਿਤੇ ਦੇਵਤਿਆਂ ਵਿੱਚ ਸਮਾਨ ਭਾਵ ਵਾਲੇ ਭਾਵ ਦੇਵਤਿਆਂ ਵਿੱਚ ਵੀ ਦੇਵਤੇ ਹੋ ਕੇ ਵਿਚਰਦੇ ਹੋ। ਕਹੂੰ ਮਹਾਦੀਪ ਕਹੂੰ ਦਰਬ ਕੇ ਅਧੀਨ, ਕਹੂੰ ਵਿਦਿਆ ਮੈਂ ਪ੍ਰਵੀਨ, ਕਹੂੰ ਭੂਮ ਕਹੂੰ ਭਾਨ ਹੋ। ਕਿਤੇ ਆਪ ਬਹੁਤ ਹੀ ਗਰੀਬ ਮਸਕੀਨ ਹੋ, ਕਿਤੇ ਧਨ ਨੂੰ ਵੀ ਆਪਣੇ ਅਧੀਨ ਕਰਕੇ ਬੈਠੇ ਹੋ, ਕਿਤੇ ਆਪ ਵਿਦਿਆ ਵਿੱਚ ਅਤਿ ਨਿਪੁੰਨ ਹੋ, ਕਿਤੇ ਆਪ ਭੂਮੀ ਸਮਾਨ ਸਹਿਣਸ਼ੀਲ ਜਾਂ ਧੀਰਜਵਾਨ ਹੋ, ਤੇ ਕਿਤੇ ਆਪ ਸੂਰਜ ਸਮਾਨ ਤੇਜ ਰੱਖਣ ਵਾਲੇ ਹੋ। ਕਹੂੰ ਐ ਕਲੰਕ ਕਹੂੰ ਮਾਰਤ, ਕਹੂੰ ਮਾਰੋ ਤੋ ਮੈਂ ਅੰਕ, ਕਹੂੰ ਪੂਰਨ ਪਰਜੰਕ ਕਹੂੰ ਸ਼ੁੱਧਤਾ ਕੀ ਸਾਰ ਹੋ। ਕਿਤੇ ਆਪ ਕਿਸੇ ਵੀ ਪ੍ਰਕਾਰ ਦੇ ਕਲੰਕ ਤੋਂ ਰਹਿਤ ਹੋ ਅਤੇ ਕਿਤੇ ਆਪ ਕਲੰਕਵਾਨ ਹੋ। ਕਿਤੇ ਆਪ ਇਸਤਰੀ ਸਮੇਤ ਸਜੀ ਸੇਜਵਾਨ ਰਹੇ ਹੋ, ਕਿਤੇ ਆਪ ਪਵਿੱਤਰਤਾ ਦਾ ਨਿਚੋੜ ਜਾਂ ਸਾਰ ਹੋ। ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ, ਕਹੂੰ ਕੁਤਿਸਤ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ। ਕਿਤੇ ਆਪ ਦੇਵਤਿਆਂ ਦੇ ਧਰਮ ਭਾਵ ਸਵੱਛ ਧਰਮ ਵਾਲੇ ਹੋ, ਕਿਤੇ ਆਪ ਅਭਿਆਸ ਅਸਥਾ ਸਾਧਨਾ ਸਾਧਨ ਦੇ ਘਰ ਹੋ, ਕਿਤੇ ਆਪ ਨਿੰਦਤ ਅਥਵਾ ਭੈੜੇ ਕਰਮ ਅਤੇ ਕਿਤੇ ਆਪ ਧਰਮ ਵਰਗੇ ਅਥਵਾ ਧਰਮ ਅਨੁਸਾਰੀ ਹੋ। ਕਹੂੰ ਪੌਣ ਹਾਰੀ ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ। ਕਿਤੇ ਆਪ ਕੇਵਲ ਹਵਾ ਖਾਣ ਵਾਲੇ ਹੋ, ਕਿਤੇ ਆਪ ਵਿਦਿਆ ਦੇ ਵਿਚਾਰਵਾਨ ਹੋ, ਕਿਤੇ ਆਪ ਜੋਗੀ ਹੋ ਇੰਦਰੀਆਂ ਨੂੰ ਵੱਸ ਵਿੱਚ ਰੱਖਣ ਵਾਲੇ ਬ੍ਰਹਮਚਾਰੀ ਹੋ, ਕਿਤੇ ਆਪ ਪੁਰਸ਼ ਹੋ ਤੇ ਕਿਤੇ ਇਸਤਰੀ ਰੂਪ ਹੋ। ਕਹੂੰ ਛਤਰ ਧਾਰੀ ਕਹੂੰ ਛਾਲਾ ਧਰੇ ਸ਼ੈਲ ਭਾਰੀ, ਕਹੂੰ ਸ਼ਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ। ਕਿਤੇ ਆਪ ਰਾਜਾ ਹੋ ਕੇ ਛਤਰ ਧਾਰੀ ਹੋਏ ਬੈਠੇ ਹੋ, ਕਿਤੇ ਸ਼ੇਰ ਦੀ ਖੱਲ ਤੇ ਬੈਠੇ ਹੋ, ਕਿਤੇ ਬੜੇ ਸੁੰਦਰ ਜਵਾਨ ਹੋ, ਕਿਤੇ ਆਪ ਕਮਜ਼ੋਰ ਜੇ ਦਿਸਦੇ ਹੋ, ਕਿਤੇ ਆਪ ਠੱਗ ਦੇ ਸਮਾਨ ਹੋ, ਛਲ ਕੇ ਪ੍ਰਕਾਰ ਹੋ। ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ, ਕਹੂੰ ਨ੍ਰਿਤ ਕੇ ਨਚਈਆ ਕਹੂੰ ਨਾਰ ਕੇ ਆਕਾਰ ਹੋ। ਕਿਤੇ ਆਪ ਗੀਤਾਂ ਦੇ ਗਾਉਣ ਵਾਲੇ ਹੋ, ਕਿਤੇ ਆਪ ਬੰਸਰੀ ਦੇ ਵਜਾਉਣ ਵਾਲੇ ਹੋ, ਕਿਤੇ ਆਪ ਨਾਚ ਦੇ ਨੱਚਣ ਵਾਲੇ ਹੋ, ਕਿਤੇ ਆਪ ਪੁਰਸ਼ ਦੇ ਸਰੂਪ ਵਿੱਚ ਹੋ। ਕਹੂੰ ਬੇਦਬਾਨੀ ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ। ਹੇ ਵਾਹਿਗੁਰੂ ਕਿਤੇ ਆਪ ਵੇਦਾਂ ਦੇ ਬਚਨ ਹੋ, ਕਿਤੇ ਆਪ ਕਾਮ ਸ਼ਾਸਤਰ ਦੀ ਵਾਰਤਾ ਹੋ, ਭਾਵ ਕਾਮ ਵੀ ਤਾਂ ਉਸ ਪਰਮਾਤਮਾ ਨੇ ਪੈਦਾ ਕੀਤਾ ਨਾ, ਕਾਮ ਤੋਂ ਹੀ ਸਾਰੇ ਸੰਸਾਰ ਦੀ ਉਤਪਤੀ ਹੈ। ਕਾਮ ਨੂੰ ਜੀਵ ਚਾਹ ਕੇ ਭੋਗ ਰਹੇ ਨੇ, ਕਾਮ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਲਿਖਤਾਂ ਲਿਖਦੇ ਨੇ, ਲਿਖਤਾਂ ਵਿੱਚੋਂ ਕਈ ਪ੍ਰਕਾਰ ਦਾ ਰਸ ਮਾਣਦੇ ਨੇ। ਸਤਿਗੁਰੂ ਕਹਿੰਦੇ ਹੇ ਪਰਮੇਸ਼ਰੇ ਸਾਰਾ ਤੇਰਾ ਹੀ ਖੇਲ ਹੈ, ਕਿਤੇ ਤੂੰ ਧਾਰਮਿਕ ਬਣ ਕੇ ਵੇਦਾਂ ਦੇ ਬਚਨ ਪੜ੍ਹ ਰਿਹਾ ਹੈ, ਤੇ ਕਿਤੇ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਕਿਸੇ ਸਰੀਰਾਂ ਦੇ ਅੰਦਰ ਕਾਮ ਸ਼ਾਸਤਰ ਦੀ ਵਾਰਤਾ ਕਰ ਰਹੇ, ਕਿਤੇ ਰਾਜਾ ਬਣੇ ਬੈਠੇ ਹੋ, ਕਹੂੰ ਰਾਜਾ ਕਹੂੰ ਰਾਣੀ, ਕਿਤੇ ਰਾਣੀ ਦੀ ਇਸਤਰੀ, ਤੇ ਕਦੇ ਇਸਤਰੀ ਦੇ ਰੂਪ ਵਿੱਚ ਸੁਭਾਵਾਨ ਹੋ, ਨਾਰ ਕੇ ਪ੍ਰਕਾਰ ਹੋ, ਕਹੂੰ ਬੇਨ ਕੇ ਬਜਈਆ, ਕਹੂੰ ਭੇਨ ਕੇ ਚਰਈਆ, ਕਹੂੰ ਲਾਖਣ ਲਵਈਆ, ਕਹੂੰ ਸੁੰਦਰ ਕੁਮਾਰ ਹੋ, ਕਿਤੇ ਆ ਬੰਸਰੀ ਵਜਾਉਣ ਵਾਲੇ ਹੋ, ਕਿਤੇ ਗਊਆਂ ਦੇ ਚਰਾਉਣ ਵਾਲੇ ਹੋ, ਕਿਤੇ ਆਪ ਆਪਣੇ ਉੱਤੇ ਊਂਜਾਂ ਲਵਾਉਣ ਵਾਲੇ ਹੋ, ਕਿਤੇ ਆਪ ਸੁੰਦਰ ਰਾਜਕੁਮਾਰ ਹੋ। ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਾਲੀ ਗੌੜਾ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਆਪ ਜੀ ਫਰਮਾਨ ਕਰਦੇ ਨੇ, ਧੰਨ ਧੰਨ ਉਹ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾਉ। ਕਹਿੰਦੇ ਸਦਕੇ ਹਾਂ, ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ, ਬੜੀ ਮਿੱਠੀ ਸੁਰ ਨਾਲ ਇੱਕ ਰਸ ਗੁੰਜਾਰ ਪਾ ਰਹੀ ਹੈ ਰਹਾਉ। ਧੰਨ ਧੰਨ ਮੇਘਾ ਰੋ ਮਾਵਲੀ, ਸਦਕੇ ਹਾਂ ਉਸ ਮੇਟੇ ਦੀ ਉੱਨ ਤੋਂ। ਧੰਨ ਧੰਨ ਕ੍ਰਿਸ਼ਨ ਉਡੈ ਕਾਂਬਲੀ, ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ। ਧੰਨ ਧੰਨ ਤੂੰ ਮਾਤਾ ਦੇਵਕੀ, ਹੇ ਮਾਂ ਦੇਵਕੀ ਤੈਥੋਂ ਵੀ ਕੁਰਬਾਨ ਹਾਂ। ਜੇ ਗ੍ਰਹਿ ਰਮਈਆ ਕਮਲਾ ਪਤੀ, ਜਿਸ ਦੇ ਘਰ ਵਿੱਚ ਸੋਹਣੇ ਰਾਮ ਜੀ ਕ੍ਰਿਸ਼ਨ ਜੀ ਜੰਮੇ। ਧੰਨ ਧੰਨ ਬਣ ਖੰਡ ਬਿੰਦਰਾਬਣ, ਧੰਨ ਹੈ ਜੰਗਲ ਦਾ ਉਹ ਟੋਟਾ ਉਹ ਬਿੰਦਰਾਬਣ, ਜੈ ਖੇਲੈ ਸ੍ਰੀ ਨਾਰਾਇਣ, ਜਿੱਥੇ ਸ੍ਰੀ ਨਾਰਾਇਣ ਜੀ ਕ੍ਰਿਸ਼ਨ ਰੂਪ ਵਿੱਚ ਖੇਡਦੇ ਹਨ। ਬੇਨ ਬਜਾਵੈ ਗੋਧਨ ਚਰੈ, ਨਾਮਦੇਵ ਦਾ ਪ੍ਰਭੂ ਕ੍ਰਿਸ਼ਨ ਰੂਪ ਵਿੱਚ ਬੰਸਰੀ ਵਜਾ ਰਿਹਾ ਹੈ, ਗਾਈਆਂ ਚਰਾ ਰਿਹਾ ਹੈ। ਨਾਮੇ ਕਾ ਸੁਆਮੀ ਆਨੰਦ ਕਰੈ, ਤੇ ਇਹੋ ਜਿਹਾ ਹੋਰ ਖੁਸ਼ੀ ਤੇ ਕੌਤਕ ਕਰ ਰਿਹਾ ਹੈ। ਹੁਣ ਸਤਸੰਗ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗੇ ਨਾ, ਤਾਂ ਇਹ ਭਰਮ ਹੋਣਗੇ, ਸਾਡੇ ਸ਼ੰਕੇ ਨਿਵਿਰਤ ਹੋਣਗੇ। ਜਿੱਥੇ ਅਸੀਂ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਉੱਪਰ ਬੇਲੋੜਾ ਤਰਕ ਕਰ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਾਇਦ ਬਾਣੀ ਦੇ ਅੰਦਰ ਉਸ ਅਕਾਲ ਪੁਰਖ ਦੀ ਉਸਤਤ ਦੀ ਬਜਾਏ ਦੇਵੀ ਦੇਵਤਿਆਂ ਦੀ ਉਸਤਤ ਕੀਤੀ, ਨਹੀਂ ਐਸਾ ਨਹੀਂ। ਇਸ ਤਰ੍ਹਾਂ ਦੇ ਸ਼ਬਦ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਿਲਦੇ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਇੰਝ ਲੱਗਦਾ ਹੈ ਕਿ ਇੱਥੇ ਮਿਥਿਹਾਸਕ ਪੱਖ ਰੱਖਿਆ ਗਿਆ, ਪਰ ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਦੀ ਇਸ ਬੇਅੰਤ ਕੁਦਰਤ ਦੇ ਅੰਦਰ ਵਰਤ ਰਹੀ ਉਸ ਰੱਬੀ ਸ਼ਕਤੀ ਦੀ ਹੀ ਉਸਤਤ ਤੇ ਵਡਿਆਈ ਕੀਤੀ ਹੈ। ਜਿਵੇਂ ਬਿਜਲੀ, ਵੇਖੋ ਬਿਜਲੀ ਇੱਕ ਹੈ, ਪਰ ਇਹ ਬਿਜਲੀ ਕਿਤੇ ਬਲਬ ਜਗਾ ਰਹੀ ਹੈ, ਕਿਤੇ ਪੱਖਾ ਚਲਾ ਰਹੀ ਹੈ, ਕਿਤੇ ਮਧਾਣੀ ਚਲਾ ਰਹੀ, ਕਿਤੇ ਵਾਸ਼ਿੰਗ ਮਸ਼ੀਨ ਚੱਲ ਰਹੀ, ਕਿਤੇ ਵੱਡੇ ਵੱਡੇ ਕਾਰਖਾਨੇ ਚੱਲ ਰਹੇ, ਕਿਤੇ ਰੇਲ ਗੱਡੀਆਂ ਚੱਲ ਰਹੀਆਂ ਨੇ ਇਹਦੇ ਨਾਲ, ਪਰ ਬਿਜਲੀ ਇੱਕ ਹੀ ਹੈ, ਯੰਤਰ ਵੱਖ ਵੱਖ ਚੱਲ ਰਹੇ ਨੇ। ਇਵੇਂ ਅਕਾਲ ਪੁਰਖ ਪਰਮੇਸ਼ਰ ਉਹ ਇੱਕ ਹੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦੀ ਚੇਤਨ ਸਤਾ ਸਾਰਿਆਂ ਵਿੱਚ ਵਰਤ ਰਹੀ ਹੈ, ਪਰ ਇਸ ਸੰਸਾਰਕ ਬ੍ਰਹਿਮੰਡ ਦੇ ਵਿੱਚ ਇਹ ਕਈ ਤਰ੍ਹਾਂ ਦੇ ਨਾਟਕ ਕਰ ਰਿਹਾ ਹੈ, ਉਹ ਕਈ ਤਰ੍ਹਾਂ ਦੇ ਖੇਲ ਖੇਲੇ ਜਾ ਰਹੇ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਮਾਲਕ ਦੇ ਸਰਗੁਣ ਸਰੂਪ ਦਾ ਇੱਥੇ ਜ਼ਿਕਰ ਕਰ ਰਹੇ ਹਨ। ਕਹੂੰ ਬੇਨ ਕੇ ਬਜਈਆ, ਕਹੂੰ ਭੇਨ ਕੇ ਚਰਈਆ, ਕਹੂੰ ਲਾਖਣ ਲਵਈਆ, ਕਹੂੰ ਸੁੰਦਰ ਕੁਮਾਰ ਹੋ। ਕਿਤੇ ਬੰਸਰੀ ਵਜਾਉਣ ਵਾਲੇ, ਕਿਤੇ ਗਊਆਂ ਦੇ ਚਰਾਉਣ ਵਾਲੇ, ਕਿਤੇ ਆਪ ਆਪਣੇ ਉੱਤੇ ਊਂਜਾਂ ਲਵਾਉਣ ਵਾਲੇ, ਅਤੇ ਕਿਤੇ ਸੁੰਦਰ ਰਾਜਕੁਮਾਰ ਹੋ। ਸੁਧਰਤਾ ਕੀ ਸ਼ਾਨ ਹੋ ਕੇ ਸੰਤਨ ਕੇ ਪ੍ਰਾਣ ਹੋ ਕੇ ਦਾਤਾ ਮਹਾਂਦਾਨ ਹੋ ਕੇ ਨਿਰਦੋਖੀ ਨਿਰੰਕਾਰ ਹੋ। ਆਪ ਪਵਿੱਤਰਤਾ ਦੀ ਸ਼ੋਭਾ ਹੋ ਕੇ ਸੰਤਾਂ ਦੇ ਜੀਵਨ ਆਧਾਰ ਹੋ। ਆਪ ਵੱਡਾ ਦਾਨ ਦੇਣ ਵਾਲੇ ਦਾਤਾ ਹੋ ਕੇ ਦੋਸ਼ ਤੋਂ ਰਹਿਤ ਹੋ ਤੇ ਆਕਾਰ ਤੋਂ ਰਹਿਤ ਹੋ। ਨਿਰਜੁਨ ਸਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਣ ਕੇ ਭੂਪ ਹੋ ਕੇ ਦਾਤਾ ਮਹਾਂਦਾਨ ਹੋ। ਆਪ ਨਿਰਜੁਨ ਸਰੂਪ ਭਾਵ ਤਾਪਾਂ ਤੋਂ ਬਿਨਾਂ ਹੋ, ਤਿੰਨਾਂ ਤਾਪਾਂ ਤੋਂ ਰਹਿਤ ਹੋ, ਤਿੰਨੇ ਤਾਪ ਆਦ ਵਿਆਦ ਉਪਾਦ ਤੋਂ ਸੁੰਦਰ ਸਰੂਪ ਹੋ, ਪਰ ਸੁੰਦਰ ਸਰੂਪ ਵਾਲੇ ਹੋ। ਨਿਰੂਪ ਆਪ ਜੀ ਦਾ ਕੋਈ ਨਿਰੂਪ ਨਹੀਂ ਕਿ ਭੂਪਨ ਕੇ ਭੂਪ ਹੋ ਕੇ ਰਾਜਿਆਂ ਦੇ ਵੀ ਵੱਡੇ ਰਾਜੇ ਹੋ ਕਿ ਦਾਤਾ ਮਹਾਦਾਨ ਹੋ ਦਾਤਾ ਦੇਣ ਵਾਲੇ ਦਾਤਾ ਹੋ ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕਿਦੋ ਮਾਨੀ ਮਹਾਮਾਨ ਹੋ ਆਪ ਜੀਵਨ ਦੀ ਰੱਖਿਆ ਕਰਨ ਵਾਲੇ ਦੁੱਧ ਪੁੱਤ ਦੇਣ ਵਾਲੇ ਦੁੱਖਾਂ ਤੇ ਚਿੰਤਾਵਾਂ ਦੇ ਮਿਟਾਉਣ ਵਾਲੇ ਤੇ ਵੱਡੇ ਮਾਣ ਵਾਲੇ ਮਾਣ ਨੀਤ ਹੋ ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸ਼ਾਨ ਹੋ ਆਪ ਵਿਦਿਆ ਦੇ ਵਿਚਾਰਵਾਨ ਹੋ ਰਾਗ ਦੋਖ ਦੀ ਭਾਵਨਾ ਨਾ ਰੱਖਣ ਵਾਲੇ ਅਵਤਾਰ ਹੋ ਸਫਲਤਾ ਦੀ ਮੂਰਤ ਹੋ ਆਪ ਦੀ ਸ਼ਾਨ ਪਵਿੱਤਰਤਾ ਭਰਪੂਰ ਹੈ ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਛਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ ਜੋਬਨ ਜਵਾਨੀ ਦੀ ਸੁੰਦਰਤਾ ਵਿੱਚ ਫਸਾਉਣ ਵਾਲੇ ਹੋ ਅਤੇ ਕਾਲ ਦਾ ਕਾਲ ਕਰਨ ਵਾਲੇ ਹੋ ਆਪ ਦੁਸ਼ਮਣਾਂ ਲਈ ਦੁਖਦਾਈ ਹੋ ਤੇ ਮਿੱਤਰਾਂ ਦੇ ਰਖਵਾਲੇ ਹੋ ਕਹੂੰ ਬ੍ਰਹਮਵਾਦ ਕਹੂੰ ਵਿਦਿਆ ਕੇ ਵਿਖਾਦ ਕਹੂੰ ਬ੍ਰਹਮਵਾਦ ਕਹੂੰ ਵਿਦਿਆ ਕੋ ਵਿਖਾਦ ਕਹੂੰ ਨਾਦ ਕੋ ਨਿਨਾਦ ਕਹੂੰ ਪੂਰਨ ਭਗਤ ਹੋ ਕਿਤੇ ਆਪ ਈਸ਼ਵਰ ਚਰਚਾ ਹੋ ਕਿਤੇ ਆਪ ਵਿਦਿਆ ਦੇ ਝਗੜੇ ਹੋ ਕਿਤੇ ਸ਼ਬਦ ਦੀ ਧੁਨੀ ਹੋ ਕਿਤੇ ਪੂਰਨ ਭਗਤੀ ਸਹਿਤ ਹੋ ਕਹੂੰ ਵੇਦ ਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਨੀਤ ਔ ਅਨੀਤ ਕਹੂੰ ਜਵਾਲਾ ਸੀ ਜਗਤ ਹੋ ਕਿਤੇ ਆਪ ਵੇਦਾਂ ਦੀ ਰੀਤ ਹੋ ਕਿਤੇ ਵਿਦਿਆ ਦੀ ਪ੍ਰਤੀਤ ਵਾਲੇ ਹੋ ਕਿਤੇ ਮਰਿਆਦਾ ਵਾਲੇ ਹੋ ਕਿਤੇ ਮਰਿਆਦਾ ਦੇ ਉਲਟ ਹੋ ਅਤੇ ਕਿਤੇ ਅਗਨੀ ਵਾਂਗ ਪ੍ਰਕਾਸ਼ਮਾਨ ਹੋ ਪੂਰਨ ਪ੍ਰਤਾਪ ਕਹੂੰ ਇਕਾਂਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਯੋਗ ਤੇ ਡਿਗਤ ਹੋ ਆਪ ਕਿਤੇ ਵੱਡੇ ਪੂਰੇ ਜਸ ਵਾਲੇ ਹੋ ਕਿਤੇ ਇਕਾਂਤ ਵਿੱਚ ਬੈਠ ਕੇ ਜਪ ਕਰਨ ਵਾਲੇ ਹੋ ਤਪਤਾਓ ਵਾਲੇ ਹੋ ਅਤੇ ਸੀਤਲ ਕਰਨ ਵਾਲੇ ਹੋ ਅਤੇ ਕਿਤੇ ਯੋਗ ਸਾਧਨਾ ਤੋਂ ਵੀ ਡਿੱਗ ਰਹੇ ਹੋ ਕਹੂੰ ਬਰ ਦੇਤ ਕਹੂੰ ਛਲ ਸੋ ਛਿਨਾਏ ਲੇਤ ਸਰਬ ਕਾਲ ਸਰਬ ਠੋਰ ਏਕ ਸੇ ਲਗਤ ਹੋ ਕਿਤੇ ਆਪ ਵਰ ਦੇ ਦੇਣ ਵਾਲੇ ਹੋ ਕਿਤੇ ਧੋਖੇ ਨਾਲ ਦਿੱਤੇ ਹੋਏ ਵਰ ਨੂੰ ਵੀ ਖੋਹ ਲੈਣ ਵਾਲੇ ਹੋ ਆਪ ਸਾਰਿਆਂ ਸਮਿਆਂ ਵਿੱਚ ਤੇ ਸਭ ਥਾਵਾਂ ਵਿੱਚ ਇੱਕ ਸਮਾਨ ਲੱਗੇ ਹੋ ਕਹੂੰ ਵਰ ਲੇਤ ਕਹੂੰ ਛਲ ਸੋ ਛਿਨਾਏ ਲੇਤ ਭਾਵ ਕਿਤੇ ਵਰ ਦੇਣ ਵਾਲੇ ਹੋ ਕਿਤੇ ਸਰਾਪ ਦੇਣ ਵਾਲੇ ਹੋ ਕਈ ਵਾਰ ਅਸੀਂ ਇਹਦੇ ਅਰਥ ਗਲਤ ਕਰ ਜਾਂਦੇ ਹਾਂ ਕਹਿੰਦੇ ਜੀ ਸਿੱਖ ਧਰਮ ਦੇ ਅੰਦਰ ਵਰ ਸਰਾਪ ਨਹੀਂ ਠੀਕ ਹੈ ਦੇਵੀ ਦੇਵਤਿਆਂ ਵਾਲੇ ਵਰ ਸਰਾਪ ਨਹੀਂ ਕਿ ਉਹ ਦੇਵੀ ਦੇਵਤੇ ਕਿਸੇ ਨੂੰ ਵਰ ਦਿੰਦੇ ਸਨ ਕਿਸੇ ਨੂੰ ਸਰਾਪ ਦਿੰਦੇ ਸਨ ਨਾ ਖੁਸ਼ ਹੋ ਕੇ ਪਰ ਜਦੋਂ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਬਾਣੀ ਦੇ ਵਿੱਚੋਂ ਵੀ ਇਹ ਪ੍ਰਮਾਣ ਮਿਲਦੇ ਨੇ ਕਿ ਜੇ ਗੁਰੂ ਕਿਸੇ 'ਤੇ ਤਰੁੱਠਾ ਹੈ ਗੁਰੂ ਕਿਸੇ 'ਤੇ ਖੁਸ਼ ਹੈ ਤਾਂ ਸਮਝੋ ਉਹਨੂੰ ਵਰ ਮਿਲ ਗਿਆ ਵਰ ਇੱਕ ਅੱਖਰ ਹੀ ਹੈ ਨਾ ਉਹਦੇ ਅਰਥ ਅਸੀਂ ਬਖਸ਼ਿਸ਼ ਕਰ ਸਕਦੇ ਹਾਂ ਵਰ ਦਾ ਅਰਥ ਹੁੰਦਾ ਕਿਸੇ ਨੂੰ ਬਖਸ਼ਿਸ਼ ਮਿਲਣੀ ਸਰਾਪ ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ ਉਹ ਸਰਾਪਿਆ ਗਿਆ ਸਤਿਗੁਰਾਂ ਦਾ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਅੰਦਰ ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ ਪੇਟ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ ਜਿਹੜੇ ਨਿਰਵੈਰ ਪਰਮੇਸ਼ਰ ਨਾਲ ਵੈਰ ਕਰਦੇ ਨੇ ਉਹਨਾਂ ਨੂੰ ਫਿਰ ਧਰਮ ਦੇ ਅਧੀਨ ਸਜ਼ਾ ਮਿਲਦੀ ਹੈ ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ ਗੁਰੂ ਤੋਂ ਬੇਮੁੱਖ ਹੋ ਕੇ ਜਨਮ ਮਰਨ ਵਿੱਚ ਚੱਕਰ ਵਿੱਚ ਪੈ ਰਹਿੰਦੇ ਨੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਭਾਈ ਮੂਲੇ ਦੀ ਪਤਨੀ ਨੇ ਕਹਿ ਦਿੱਤਾ ਮਹਾਰਾਜ ਘਰੇ ਨਹੀਂ ਤੇ ਸੱਚੇ ਪਾਤਸ਼ਾਹ ਜੀ ਨੇ ਸੁਭਾਵ ਕੀ ਕਹਿ ਦਿੱਤਾ ਸਾਧ ਬਚਨ ਅਰਲਾਦਾ ਠੀਕ ਹੈ ਭਾਈ ਨਹੀਂ ਹੋਵੇਗਾ ਤਾਂ ਮੂਲੇ ਨੂੰ ਸੱਪ ਦਾ ਲੜਨਾ ਤੇ ਮਾਰੇ ਜਾਣਾ ਇਹਦੇ ਅਰਥ ਕੀ ਕਰਾਂਗੇ ਆਪਾਂ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਦੇ ਤਰੁੱਟ ਕੇ ਬਖਸ਼ਿਸ਼ਾਂ ਦੀ ਝੜੀ ਲਾ ਦਿੰਦੇ ਕਿਸੇ ਪਾਪੀ ਨੂੰ ਵੀ ਧਰਤੀ ਤੇ ਸਮਾਨ ਚੜਾਵੇ ਚੜੇ ਆਕਾਸ਼ ਗਰਾਵੇ ਇਹਦੇ ਅਰਥ ਕੀ ਕਰਾਂਗੇ ਵਰ ਤੇ ਸਰਾਪ ਨਹੀਂ ਸੋ ਗੱਲ ਗੁਰਮਤ ਦੇ ਸਿਧਾਂਤ ਨੂੰ ਸਮਝਣ ਦੀ ਹੈ ਅਸੀਂ ਇੱਕ ਪਾਸੜ ਅਰਥ ਨਾ ਕਰਿਆ ਕਰੀਏ ਗੁਰਬਾਣੀ ਦੇ ਵਿੱਚੋਂ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਸਾਨੂੰ ਪੂਰੀ ਧਰਮ ਦੀ ਵਿਆਖਿਆ ਮਿਲਦੀ ਹੈ। ਧਰਮ ਕੀ ਹੈ? ਏਕੋ ਧਰਮ ਦ੍ਰਿੜ ਹੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਤੇ ਇਹ ਧਰਮ ਦੀ ਵਿਆਖਿਆ ਗੁਰੂ ਜੀ ਨੇ ਆਦਿ ਸੱਚ ਜੁਗਾਦ ਸੱਚ ਤੋਂ ਲੈ ਕੇ ਸ੍ਰਿਸ਼ਟੀ ਸਾਜਣ ਤੋਂ ਲੈ ਕੇ ਕੀਤੀ ਹੈ। ਤੇ ਨਾਨਕ ਹੋਸੀ ਵੀ ਸੱਚ ਸਦੀਵ ਕਾਲ ਲਈ ਇਹ ਧਰਮ ਦੀ ਵਿਆਖਿਆ ਹੈ। ਹਰ ਯੁੱਗ ਦੇ ਵਿੱਚ ਗੁਰੂ ਸਾਹਿਬ ਵੱਲੋਂ ਦਿੱਤਾ ਇਹ ਸਿਧਾਂਤ ਜਿਹੜਾ ਇਹ ਅਟਲ ਰਹਿਣਾ ਹੈ। ਇਸੇ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਯੁੱਗੋ ਯੁੱਗ ਅਟਲ ਗੁਰੂ ਮੰਨਦੇ ਹਾਂ। ਸੋ ਇਸ ਲਈ ਧਰਮ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਅਸੀਂ ਗੁਰਬਾਣੀ ਨੂੰ ਪੂਰੀ ਤਰ੍ਹਾਂ ਪੜ੍ਹਦੇ ਨਹੀਂ, ਸਾਰੇ ਪੱਖਾਂ ਤੋਂ ਸਮਝਣ ਦਾ ਯਤਨ ਨਹੀਂ ਕਰਦੇ। ਕਈ ਵਾਰ ਆਪਣੇ ਮਨ ਦੇ ਵਿੱਚ ਬਣੇ ਹੋਏ ਕੁਝ ਖਿਆਲਾਂ ਨੂੰ ਹੀ ਅਸੀਂ ਆਪਣੇ ਤੌਰ ਦੇ ਉੱਤੇ ਕੋਈ ਮਾਨਤਾ ਦੇ ਬੈਠਦੇ ਹਾਂ, ਜਦੋਂ ਕਿ ਹਰ ਪੱਖ ਨੂੰ ਸਾਨੂੰ ਗੁਰਬਾਣੀ 'ਚੋਂ ਸਮਝਣਾ ਪਵੇਗਾ ਔਰ ਆਪਣੀ ਸੁਰਤ ਨੂੰ ਕਿਸੇ ਦੇ ਪਿੱਛੇ ਨਹੀਂ ਲਾਉਣਾ, ਕੇਵਲ ਗੁਰੂ ਦੇ ਪਿੱਛੇ ਲਾ ਕੇ ਚੱਲਣਾ ਅਤੇ ਜੋ ਗੁਰਬਾਣੀ ਵਿੱਚ ਲਿਖਿਆ ਹੈ ਇਹਨੂੰ ਸਮਝਣ 'ਤੇ ਵਿਚਾਰਨ ਦਾ ਯਤਨ ਕਰਨਾ। ਸੋ ਇਸ ਲਈ ਸੱਚੇ ਪਾਤਸ਼ਾਹ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਇੱਥੇ ਵਰਣਨ ਕੀਤਾ ਹੈ। ਸਤਿਗੁਰਾਂ ਦੀ ਕਿਰਪਾ ਨਾਲ ਵੀ ਬੰਦ ਅਕਾਲ ਉਸਤਤ ਦੇ ਸੰਪੂਰਨ ਹੋਏ ਨੇ ਇਸ ਪੰਜਵੇਂ ਭਾਗ ਦੇ ਅੰਦਰ। ਇਸ ਤੋਂ ਅੱਗੇ 21ਵੇਂ ਬੰਦ ਤੋਂ ਸਵਈਏ ਆਰੰਭ ਹੋ ਰਹੇ ਨੇ। ਸਰਾਵਕ ਸੁਧ ਸਮੂਹ ਸਿਧਾਨ ਕੇ ਜੋ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦੀ ਤੀਸਰੀ ਬਾਣੀ ਹੈ, ਜਿਸ ਦੀ ਵਿਸ਼ੇਸ਼ ਵਿਚਾਰ ਅੱਗੇ ਕਰਨ ਦਾ ਯਤਨ ਕਰਾਂਗੇ। ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ, ਮਤ ਛੋਟੀ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕਿਉਂਕਿ ਬਚਨ ਤਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਕਹੇ ਜਪਜੀ ਸਾਹਿਬ ਦੀ ਕਥਾ ਕਰਕੇ। ਤੇ ਅਖੀਰ ਤੇ ਬਚਨ ਕਹੇ ਬਹੁਰ ਸ੍ਰੀ ਮੁਖ ਬਚਨ ਬਖਾਨੋ, ਅਰਥ ਯਾਹੇ ਗੁਰ ਨਾਨਕ ਜਾਨੋ। ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਛੇਵੇਂ ਗੁਰੂ ਨਾਨਕ। ਉਹ ਪ੍ਰਥਮ ਗੁਰੂ ਨਾਨਕ ਜੀ ਨੂੰ ਇੰਨੀ ਵਡਿਆਈ ਦੇ ਰਹੇ ਨੇ ਕਿ ਇਹਦੇ ਅਸਲ ਅਰਥ ਤਾਂ ਗੁਰੂ ਨਾਨਕ ਦੇਵ ਜੀ ਜਾਣਦੇ ਨੇ। ਮੈਂ ਤਾਂ ਜਿੰਨੀ ਕੁ ਗੁਰੂ ਨੇ ਸਮੱਤ ਬਖਸ਼ੀ ਹੈ, ਬੁੱਧ ਬਖਸ਼ੀ ਹੈ, ਉਹਦੇ ਅਨੁਸਾਰ ਹੀ ਅਰਥ ਕੀਤੇ ਨੇ। ਉਹ ਸਤਿਗੁਰਾਂ ਨੇ ਸਾਡੇ ਵਰਗਿਆਂ ਵਾਸਤੇ ਪੂਰਨੇ ਪਾਏ ਕਿ ਅਸੀਂ ਕਿਸੇ ਬਾਣੀ ਦੇ ਅਰਥ ਕਰਕੇ ਤੇ ਪੜ੍ਹ ਕੇ ਇਹ ਨਾ ਸਮਝ ਲਈਏ ਕਿ ਅਸੀਂ ਇਸ ਅਗਾਧ ਬੋਧ ਬਾਣੀ ਦਾ ਅੰਤ ਪਾ ਲਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿੰਨਾ ਕੁ ਸਮਝ ਗੋਚਰਾ ਕੀਤਾ ਹੈ, ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕੀਤਾ ਹੈ, ਅਸੀਸਾਂ ਬਖਸ਼ਿਸ਼ ਕਰਨੀਆਂ। ਤਾਂ ਕਰਕੇ ਆਪਾਂ ਵਿਚਾਰ ਇਸ ਤੋਂ ਅੱਗੇ ਨਿਰੰਤਰ ਜਾਰੀ ਰੱਖ ਸਕੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।